ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਜਨਵਰੀ 2020 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ 'ਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਿਆਈ, ਸੁਨਹਿਰੀ ਮਤਨ, ਜ਼ਬੂਰ। ਹੈ ਖੁਦਾਵੰਦ ਮੈਨੂੰ ਆਪਣੀ ਰਾਤ ਦੀ ਤਾਲੀਮ ਦੇ ਅਤੇ ਮੈਂ ਤੇਰੀ ਰਾਸਤੀ ਵਿੱਚ ਟੁਰਾਂਗਾ। ਜਵਾਬੀ ਪੜ੍ਹਾਈ, ਜ਼ਬੂਰ। ਹੈ ਧਰਤੀ ਦੇ ਰਹਿਣ ਵਾਲਿਓ, ਸਾਰੇ ਖੁਦਾਵੰਦ ਦੇ ਹਜ਼ੂਰ ਖੁਸ਼ੀ ਦਾ ਨਾਰਾ ਮਾਰੋ, ਖੁਸ਼ੀ ਨਾਲ ਖੁਦਾਵੰਦ ਦੀ ਇਬਾਦਤ ਕਰੋ, ਗਾਉਂਦਿਆਂ ਹੋਏ ਉਹਦੇ ਹਜ਼ੂਰ ਹਾਜ਼ਰ ਹੋਵੋ। ਜਾਣ ਰੱਖੋ ਕਿ ਖੁਦਾਵੰਦ ਦੀ ਰੱਬ ਹੈ, ਉਹਨੇ ਸਾਨੂੰ ਜੰਮਿਆ ਅਤੇ ਅਸੀਂ ਉਹਦੇ ਹੀ ਹਾਂ। ਅਸੀਂ ਉਹਦੇ ਲੋਕੀ ਅਤੇ ਉਹਦੀ ਚਰਾਗਾਂ ਦੀਆਂ ਭੇਡਾਂ ਵਾਂ। ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਫਾਟਕਾਂ ਵਿੱਚ ਅਤੇ ਹਮਦ ਕਰਦਿਆਂ ਹੋਏ ਉਹਦੀਆਂ ਬਾਰਗਾਹਾਂ ਵਿੱਚ ਦਾਖਲ ਹੋਵੋ। ਉਹਦਾ ਸ਼ੁਕਰ ਕਰੋ ਅਤੇ ਉਹਦੇ ਨਾਂ ਨੂੰ ਧੰਨ ਆਖੋ, ਕਿਉਂ ਜੇ ਰੱਬ ਭਲਾ ਹੈ, ਉਹਦੀ ਸ਼ਫਕਤ ਅਵਧੀ ਹੈ ਅਤੇ ਉਹਦੀ ਵਫ਼ਾਦਾਰੀ ਪੀੜ੍ਹੀ ਤੋਂ ਪੀੜ੍ਹੀ ਤੀਕਰ ਰਹਿੰਦੀ ਹੈ। ਦਰਸੀ ਵਾਜ਼ ਬਾਈਬਲ ਵਿੱਚੋਂ ਇਸ ਤਸਨਾ। ਕੰਨ ਲਾਓ ਐ ਅਸਮਾਨੋ, ਅਤੇ ਮੈਂ ਬੋਲਾਂਗਾ ਅਤੇ ਧਰਤੀ ਮੇਰੇ ਮੂੰਹ ਦੀਆਂ ਗੱਲਾਂ ਸੁਣੇ। ਮੇਰੀ ਤਾਲੀਮ ਮੀਂਹ ਵਾਂਗਰ ਵਰੇਗੀ, ਮੇਰੀ ਤਕਰੀਰ ਤਰੇਲ ਵਾਂਗਰ ਵਗੇਗੀ, ਜਿਵੇਂ ਘਾਹ ਉੱਤੇ ਫੁਹਾਰ ਪੈਂਦੀ ਹੋਵੇ ਅਤੇ ਸਬਜ਼ੀ ਉੱਤੇ ਝੜੀਆਂ, ਕਿਉਂ ਜੇ ਮੈਂ ਖੁਦਾਵੰਦ ਦੇ ਨਾਂ ਦਾ ਇਸ਼ਤਿਹਾਰ ਦੇਵਾਂਗਾ। ਤੁਸੀਂ ਸਾਡੇ ਰੱਬ ਦੀ ਵਡਿਆਈ ਕਰੋ, ਉਹ ਹੀ ਚੱਟਾਨ ਹੈ, ਉਹਦੀ ਸਨਅਤ ਕਾਮਲ ਹੈ, ਕਿਉਂ ਜੇ ਉਹਦੀਆਂ ਸਭ ਰਾਵਾਂ ਇਨਸਾਫ ਦੀਆਂ ਨੇ। ਉਹ ਵਫ਼ਾਦਾਰ ਰੱਬ ਅਤੇ ਬਦੀ ਤੋਂ ਪਾ ਕੇ ਉਹ ਸੱਚਾ ਅਤੇ ਬਰਹੱਕ ਹੈ। ਦਾਨੀਅਲ ਨਬੂਕਦਨਜ਼ਰ ਬਾਦਸ਼ਾਹ ਨੇ ਇੱਕ ਸੋਨੇ ਦੀ ਮੂਰਤ ਬਣਵਾਈ ਜਿਹਦੀ ਲੰਬਾਈ 60 ਹੱਥ ਅਤੇ ਚੌੜਾਈ 6 ਹੱਥ ਸੀ, ਅਤੇ ਉਹਨੂੰ ਦੁਰਾ ਦੇ ਮੈਦਾਨ ਸੂਬਾ ਬਾਬਲ ਵਿੱਚ ਖੜ੍ਹਾ ਕੀਤਾ। ਇਸ ਲਈ ਉਸ ਵੇਲੇ ਕੁਝ ਕਸਤੀਆਂ ਨੇ ਆ ਕੇ ਯਹੂਦਾ ਉੱਤੇ ਇਲਜ਼ਾਮ ਲਾਇਆ, ਐ ਬਾਦਸ਼ਾਹ ਤੂੰ ਇਹ ਫਰਮਾਨ ਜਾਰੀ ਕੀਤਾ ਹੈ ਵੀ ਜਿਹੜਾ ਕੋਈ ਕਰਨਾ ਅਤੇ ਨੈ ਅਤੇ ਸਤਾਰ ਅਤੇ ਰੁਬਾਬ ਅਤੇ ਬਰਬਤ ਅਤੇ ਜੁਗਾਨਾ ਅਤੇ ਹਰ ਤਰ੍ਹਾਂ ਦੇ ਸਾਜ਼ ਦੀ ਆਵਾਜ਼ ਸੁਣੇ, ਡਿੱਗ ਕੇ ਸੋਨੇ ਦੀ ਮੂਰਤ ਨੂੰ ਸਜਦਾ ਕਰੇ, ਅਤੇ ਜਿਹੜਾ ਕੋਈ ਸਜਦਾ ਨਾ ਕਰੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇ। ਹੁਣ ਕੁਝ ਯਹੂਦੀ ਨੇ ਜਿਨ੍ਹਾਂ ਨੂੰ ਤੂੰ ਬਾਬਲ ਦੇ ਸੂਬੇ ਦੀ ਕਾਰਪੁਰਦਾਜ਼ੀ ਲਈ ਰੱਖਿਆ ਹੈ, ਯਾਨੀ ਸਦਰਕ ਅਤੇ ਮੈਸਕ ਅਤੇ ਅਬਦਨਜੂ, ਇਹਨਾਂ ਬੰਦਿਆਂ ਨੇ ਇਹ ਬਾਦਸ਼ਾਹ ਤੇਰੀ ਵਡਿਆਈ ਨਹੀਂ ਕੀਤੀ, ਉਹ ਤੇਰੇ ਮਬੂਦਾਂ ਦੀ ਇਬਾਦਤ ਨਹੀਂ ਕਰਦੇ ਅਤੇ ਉਸ ਸੋਨੇ ਦੀ ਮੂਰਤ ਨੂੰ ਜਿਹਨੂੰ ਤੂੰ ਖੜ੍ਹਾ ਕੀਤਾ ਸਜਦਾ ਨਹੀਂ ਕਰਦੇ। ਫਿਰ ਨਬੂਕਦਨਜ਼ਰ ਨੇ ਬਹੁਤ ਗੁੱਸੇ ਨਾਲ ਹੁਕਮ ਦਿੱਤਾ ਵੀ ਸਦਰਕ ਅਤੇ ਮੈਸਕ ਅਤੇ ਅਬਦਨਜੂ ਨੂੰ ਹਾਜ਼ਰ ਕਰੋ। ਨਬੂਕਦਨਜ਼ਰ ਨੇ ਉਹਨਾਂ ਨੂੰ ਆਖਿਆ, ਉਸ ਮੂਰਤ ਦੇ ਸਾਹਮਣੇ ਜਿਹੜੀ ਮੈਂ ਬਣਵਾਈ ਹੈ ਡਿੱਗ ਕੇ ਸਜਦਾ ਕਰੋ, ਪਰ ਜੇ ਸਜਦਾ ਨਾ ਕਰੋਗੇ ਤਾਂ ਉਸੇ ਵੇਲੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤੇ ਜਾਵੋਗੇ, ਅਤੇ ਕਿਹੜਾ ਮਬੂਦ ਤੁਹਾਨੂੰ ਮੇਰੇ ਹੱਥੋਂ ਛੁਡਾਵੇਗਾ। ਸਦਰਕ ਅਤੇ ਮੈਸਕ ਅਤੇ ਅਬਦਨਜੂ ਨੇ ਬਾਦਸ਼ਾਹ ਨੂੰ ਅਰਜ਼ ਕੀਤੀ, ਵੇਖ ਸਾਡਾ ਰੱਬ ਜਿਹਦੀ ਅਸੀਂ ਇਬਾਦਤ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਭੱਠੀ ਤੋਂ ਛੁਡਾਉਣ ਦੀ ਕੁਦਰਤ ਰੱਖਦਾ ਹੈ, ਅਤੇ ਇਹ ਬਾਦਸ਼ਾਹ ਉਹੀ ਸਾਨੂੰ ਤੇਰੇ ਹੱਥੋਂ ਛੁਡਾਵੇਗਾ, ਨਹੀਂ ਤਾਂ ਇਹ ਬਾਦਸ਼ਾਹ ਤੈਨੂੰ ਪਤਾ ਹੋਵੇ ਵੀ ਅਸੀਂ ਤੇਰੇ ਮਬੂਦਾਂ ਦੀ ਇਬਾਦਤ ਨਹੀਂ ਕਰਾਂਗੇ ਅਤੇ ਉਹ ਸੋਨੇ ਦੀ ਮੂਰਤ ਨੂੰ ਜਿਹੜੀ ਤੂੰ ਖੜੀ ਕੀਤੀ ਹੈ ਸਜਦਾ ਨਹੀਂ ਕਰਾਂਗੇ। ਫਿਰ ਇਹ ਮਰਦ ਆਪਣੇ ਜ਼ੇਰ ਜਾਮਿਆਂ ਕਮੀਜ਼ਾਂ ਅਤੇ ਅਮਾਮਿਆਂ ਸਮੇਤ ਬੰਨੇ ਗਏ ਅਤੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤੇ ਗਏ। ਫਿਰ ਨਬੂਕਦਨਜ਼ਰ ਬਾਦਸ਼ਾਹ ਗੁੱਸੇ ਵਿੱਚ ਆ ਕੇ ਛੇਤੀ ਨਾਲ ਉੱਠਿਆ ਅਤੇ ਅਰਕਾਨੇ ਦੌਲਤ ਨਾਲ ਮੁਖਾਤਬ ਹੋ ਕੇ ਆਖਣ ਲੱਗਿਆ ਕਿ ਅਸੀਂ 3 ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸੁੱਟਵਾਇਆ। ਉਹਨਾਂ ਨੇ ਜਵਾਬ ਦਿੱਤਾ ਵੀ ਬਾਦਸ਼ਾਹ ਨੇ ਸੱਚ ਆਖਿਆ ਹੈ। ਉਹਨੇ ਆਖਿਆ, ਵੇਖੋ ਮੈਂ 4 ਬੰਦਿਆਂ ਨੂੰ ਅੱਗ ਵਿੱਚ ਖੁੱਲ੍ਹਾ ਫਿਰਦਾ ਵੇਖਦਾ ਵਾਂ ਅਤੇ ਉਹਨਾਂ ਨੂੰ ਕੁਝ ਨੁਕਸਾਨ ਨਹੀਂ ਪੜਿਆ ਅਤੇ ਚੌਥੇ ਦੀ ਸ਼ਕਲ ਅਲਾਜ਼ਾਦ ਵਾਂਗਰ ਹੈ। ਫਿਰ ਨਬੂਕਦਨਜ਼ਰ ਨੇ ਅੱਗ ਦੀ ਬਲਦੀ ਭੱਠੀ ਦੇ ਬੂਹੇ ਉੱਤੇ ਆ ਕੇ ਆਖਿਆ, ਐ ਸਦਰਕ ਅਤੇ ਮੈਸਕ ਅਤੇ ਅਬਨਜੂ, ਰੱਬ ਤਾਲਾ ਦੇ ਬੰਦਿਓ, ਬਾਹਰ ਨਿਕਲੋ ਅਤੇ ਇੱਧਰ ਆਓ। ਇਸ ਲਈ ਸਦਰਕ ਅਤੇ ਮੈਸਕ ਅਤੇ ਅਬਨਜੂ ਅੱਗ ਵਿੱਚੋਂ ਨਿਕਲ ਆਏ। ਇਸ ਤਰ੍ਹਾਂ ਨਬੂਕਦਨਜ਼ਰ ਨੇ ਪੁਕਾਰ ਕੇ ਆਖਿਆ ਵੀ ਸਦਰਕ ਅਤੇ ਮੈਸਕ ਅਤੇ ਅਬਦਨਜੂ ਦਾ ਰੱਬ ਧੰਨ ਹੋਵੇ ਜਿਹਨੇ ਆਪਣਾ ਫਰਿਸ਼ਤਾ ਘਾਲ ਕੇ ਆਪਣੇ ਬੰਦਿਆਂ ਨੂੰ ਰਿਹਾਈ ਦਿੱਤੀ, ਜਿਨ੍ਹਾਂ ਨੇ ਉਹਦੇ ਉੱਤੇ ਭਰੋਸਾ ਕਰਕੇ ਬਾਦਸ਼ਾਹ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਬਦਨਾਂ ਨੂੰ ਕੁਰਬਾਨ ਕੀਤਾ ਭਈ ਆਪਣੇ ਰੱਬ ਦੇ ਇਲਾਵਾ ਕਿਸੇ ਦੂਜੇ ਮਬੂਦ ਦੀ ਇਬਾਦਤ ਅਤੇ ਬੰਦਗੀ ਨਾ ਕਰੀਏ। ਇਸ ਲਈ ਮੈਂ ਇਹ ਫਰਮਾਨ ਜਾਰੀ ਕਰਦਾ ਵਾਂ ਭਈ ਜਿਹੜੀ ਕੌਮ ਜਾਂ ਉਮਤ ਜਾਂ ਅਹਿਲੇ ਜ਼ੁਬਾਨ ਸਦਰਕ ਅਤੇ ਮੈਸਕ ਅਤੇ ਅਗਨਜੂ ਦੇ ਰੱਬ ਦੇ ਹੱਕ ਵਿੱਚ ਕੋਈ ਨਾਮੁਨਾਸਿਬ ਗੱਲ ਆਖਣ, ਉਹਨਾਂ ਦੇ ਟੋਟੇ ਟੋਟੇ ਕੀਤੇ ਜਾਣਗੇ ਅਤੇ ਉਹਨਾਂ ਦੇ ਘਰ ਤਬਾਹ ਹੋ ਜਾਣਗੇ, ਕਿਉਂ ਜੇ ਕੋਈ ਦੂਜਾ ਮਬੂਦ ਨਹੀਂ ਜਿਹੜਾ ਇਸ ਤਰ੍ਹਾਂ ਰਿਹਾਈ ਦੇ ਸਕੇ। ਯੋਹੰਨਾ ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸੁਬਹਾ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਅਤੇ ਸਾਰੇ ਲੋਕ ਉਹਦੇ ਕੋਲ ਆਏ ਅਤੇ ਉਹ ਬੈਠ ਕੇ ਉਹਨਾਂ ਨੂੰ ਤਾਲੀਮ ਦੇਣ ਲੱਗ ਪਿਆ। ਮੈਂ ਤੁਹਾਡੇ ਬਾਰੇ ਬਹੁਤ ਕੁਝ ਆਖਣਾ ਅਤੇ ਫੈਸਲਾ ਕਰਨਾ ਹੈ, ਪਰ ਜਿਹਨੇ ਮੈਨੂੰ ਘੱਲਿਆ ਹੈ ਉਹ ਸੱਚਾ ਹੈ ਅਤੇ ਜੋ ਕੁਝ ਮੈਂ ਉਹਦੇ ਤੋਂ ਸੁਣਿਆ ਹੈ ਉਹ ਹੀ ਜੱਗ ਨੂੰ ਆਖਦਾ ਵਾਂ। ਉਹ ਨਾ ਸਮਝੇ ਭਈ ਉਹ ਸਾਨੂੰ ਪਿਓ ਦੇ ਬਾਰੇ ਆਖਦਾ ਹੈ। ਇਸ ਤਰ੍ਹਾਂ ਯਿਸੂ ਨੇ ਆਖਿਆ ਭਈ ਜਦੋਂ ਤੁਸੀਂ ਇਬਨੇ ਆਦਮ ਨੂੰ ਉੱਚਾ ਚੜਾਓਗੇ ਤਾਂ ਜਾਣੋਗੇ ਭਈ ਮੈਂ ਉਹ ਹੀ ਹਾਂ ਅਤੇ ਆਪਣੇ ਵੱਲੋਂ ਕੁਝ ਨਹੀਂ ਆਖਦਾ, ਬਲਕਿ ਜੋ ਕੁਝ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਇਹ ਗੱਲਾਂ ਆਖਦਾ ਵਾਂ। ਅਤੇ ਜਿਹਨੇ ਮੈਨੂੰ ਘੱਲਿਆ ਹੈ ਉਹ ਮੇਰੇ ਨਾਲ ਹੈ, ਉਹਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂ ਜੇ ਮੈਂ ਉਹੀ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਜਦੋਂ ਉਹ ਇਹ ਗੱਲਾਂ ਆਖ ਰਿਹਾ ਸੀ ਤਾਂ ਬਥੇਰੇ ਉਹਦੇ ਉੱਤੇ ਈਮਾਨ ਲਿਆ ਹੈ। ਇਸ ਤਰ੍ਹਾਂ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਵੀ ਜੇ ਤੁਸੀਂ ਮੇਰੇ ਕਲਾਮ ਵਿੱਚ ਕਾਇਮ ਰਹੋਗੇ ਤਾਂ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਅਤੇ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਯਾਕੂਬ ਹਰ ਚੰਗੀ ਬਖਸ਼ਿਸ਼ ਅਤੇ ਹਰ ਕਾਮਲ ਇਨਾਮ ਉੱਤੋਂ ਹੈ ਅਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੋਈ ਤਬਦੀਲੀ ਹੋ ਸਕਦੀ ਹੈ ਅਤੇ ਨਾ ਗਰਦਿਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈਂਦਾ ਹੈ। ਉਹਨੇ ਆਪਣੀ ਮਰਜ਼ੀ ਨਾਲ ਸਾਨੂੰ ਸੱਚੇ ਕਲਾਮ ਦੇ ਪਾਰੋਂ ਜੰਮਿਆ ਤਾਂ ਜੋ ਅਸੀਂ ਉਹਦੀ ਮਖਲੂਕ ਵਿੱਚੋਂ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਈਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਸੋਚਣ ਵਾਲਿਆਂ ਲਈ ਵੇਲਾ ਅੱਪੜ ਗਿਆ ਹੈ। ਸੱਚਾਈ, ਅਕੀਦਿਆਂ ਦੀ ਆਜ਼ਾਦੀ ਅਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਆਸਥਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਅਤੇ ਮਾਦਾ ਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਹੈ। ਰੱਬ ਤੋਂ ਲਾਇਲਮੀ ਹੋਰ ਇਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫ਼ਾਦਾਰੀ ਦੀ ਵਾਹਤ ਜ਼ਮਾਨਤ ਉਸ ਹਸਤੀ ਦੇ ਬਾਰੇ ਦਰੁਸਤ ਸਿਆਣੇ ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਹੈ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤਿਕਰ ਸਲਤਨਤ ਕਰੇਗਾ। ਸੱਚਾਈ ਆਜ਼ਾਦੀ ਦੇ ਅੰਸਰ ਪੈਦਾ ਕਰਦੀ ਹੈ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਹੈ ਲਿਖਿਆ ਹੋਇਆ ਹੈ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਹੈ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਹੈ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ਼ ਖੜਾ ਕਰਦੀ ਹੈ? ਇਹ ਕਿੱਥੋਂ ਆਉਂਦੀ ਹੈ? ਉਹ ਕਿਹੜੀ ਸ਼ੈ ਹੈ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਅਤੇ ਬਿਮਾਰੀ ਨਾਲ ਬੰਨਿਆ ਰੱਖਦੀ ਹੈ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਹੈ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਹੈ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਹੈ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ। ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਇੱਕ ਇਨਸਾਨੀ ਅਕੀਦੇ ਉੱਤੇ ਭਰੋਸੇ ਦੇ ਪਾਰੋਂ ਸੱਚਾਈ ਨੂੰ ਲੱਭਣਾ ਲਾਮੁਤਨਾਹੀ ਨੂੰ ਸਮਝਣਾ ਨਹੀਂ ਹੈ। ਸਾਨੂੰ ਮੁਤਨਾਹੀ, ਜ਼ਵਾਲ ਪਜ਼ੀਰ ਅਤੇ ਫਾਨੀ ਦੇ ਪਾਰੋਂ ਲਾਜ਼ਵਾਲ ਅਤੇ ਲਾਫਾਨੀ ਨੂੰ ਨਹੀਂ ਲੱਭਣਾ ਚਾਹੀਦਾ ਅਤੇ ਇੰਝ ਇਜ਼ਹਾਰ ਦੀ ਬਜਾਏ ਭਰੋਸੇ ਉੱਤੇ ਇਨਹਿਸਾਰ ਕਰਨਾ ਚਾਹੀਦਾ ਹੈ, ਕਿਉਂ ਜੇ ਇਹ ਸਾਇੰਸੀ ਇਲਮ ਲਈ ਖਤਰਨਾਕ ਹੈ। ਸੱਚਾਈ ਦੀ ਸਮਝ ਸੱਚਾਈ ਉੱਤੇ ਮੁਕੰਮਲ ਇਮਾਨ ਫਰਾਹਮ ਕਰਦੀ ਹੈ ਅਤੇ ਰੂਹਾਨੀ ਫਹਿਮ ਸਾਰੀਆਂ ਸੋਖਤੀ ਕੁਰਬਾਨੀਆਂ ਤੋਂ ਚੰਗਾ ਹੈ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ। ਯਾਨੀ ਮਸੀਹ, ਹਯਾਤੀ, ਸੱਚਾਈ ਅਤੇ ਪਿਆਰ ਦੇ ਬਗੈਰ, ਕਿਉਂ ਜੇ ਮਸੀਹ ਆਖਦਾ ਹੈ ਭਈ ਰਾਹ ਮੈਂ ਵਾਂ, ਉਸ ਅਸਲੀ ਇਨਸਾਨ ਯਾਨੀ ਯਿਸੂ ਦੇ ਪਾਰੋਂ ਤਬੀਬ ਦੇ ਸਬਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰੀ ਤੀਕਰ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ ਭਈ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਅਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਹੈ ਜੋ ਅਸਲੀ ਹੈ। ਪਾਕ ਇਲਹਾਮ ਨੇ ਅਜਿਹੀਆਂ ਜ਼ਿਹਨੀ ਹਾਲਤਾਂ ਪੈਦਾ ਕੀਤੀਆਂ ਨੇ ਜਿਹੜੀਆਂ ਭਾਂਬੜਾਂ ਦੇ ਰੱਦੇ ਅਮਲ ਨੂੰ ਮੁਖਾਉਣ ਦੇ ਕਾਬਲ ਨੇ, ਜਿਵੇਂ ਕਿ ਬਾਈਬਲ ਵਿੱਚ ਤਿੰਨ ਅਬਰਾਨੀ ਕੈਦੀਆਂ ਦਾ ਮਾਮਲਾ ਸੀ ਉਹਨਾਂ ਨੂੰ ਬਾਬਲੀਆਂ ਦੀ ਭੱਠੀ ਵਿੱਚ ਸੁੱਟਿਆ ਗਿਆ ਸੀ, ਜਦਕਿ ਇੱਕ ਮੁਖਾਲਫ ਜ਼ਹਿਨੀ ਹਾਲਤ ਅਚਾਨਕ ਸੁਲਗਨ ਨੂੰ ਪੈਦਾ ਕਰਦੀ ਹੈ। ਇਲਾਹੀ ਪਿਆਰ ਜਿਹਨੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਹਨੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਫਾ ਦੇ ਸਕਦਾ ਅਤੇ ਪਾਪ ਅਤੇ ਮੌਤ ਉੱਤੇ ਫਤਿਹਮੰਦ ਹੋ ਸਕਦਾ ਹੈ। ਉਹਨੇ ਯਸੂ ਦੇ ਇਜ਼ਹਾਰਾਂ ਨੂੰ ਬਿਲਾ ਸਬਕਤ ਤਾਕਤ ਅਤੇ ਪਿਆਰ ਨਾਲ ਸਰਤਾਜ ਕੀਤਾ। ਸਾਕਨ ਹੋਣਾ ਅਤੇ ਦਰਮਿਆਨੀ ਰਾਹ ਅਪਣਾਉਣਾ ਜਾਂ ਰੂਹ ਅਤੇ ਮਾਦੇ, ਸੱਚਾਈ ਅਤੇ ਗਲਤੀ ਨਾਲ ਇਕੱਠੇ ਕੰਮ ਕਰਨ ਦੀ ਉਮੀਦ ਰੱਖਣਾ ਅਕਲਮੰਦੀ ਨਹੀਂ। ਰਾਹ ਹੈ ਪਰ ਸਿਰਫ ਇੱਕ, ਯਾਨੀ ਰੱਬ ਅਤੇ ਉਹਦਾ ਖਿਆਲ, ਜਿਹੜਾ ਰੂਹਾਨੀ ਹਸਤੀ ਵੱਲ ਰਹਿਨੁਮਾਈ ਕਰਦਾ ਹੈ। ਬਦਨ ਉੱਤੇ ਸਾਇੰਸੀ ਹੁਕਮਰਾਨੀ ਇਲਾਹੀ ਸਿਆਣ ਦੇ ਪਾਰੋਂ ਹਾਸਲ ਹੋਣੀ ਚਾਹੀਦੀ ਹੈ। ਕਿਸੇ ਦੂਜੇ ਤਰੀਕੇ ਨਾਲ ਬਦਨ ਉੱਤੇ ਕਾਬੂ ਪਾਉਣਾ ਮੁਮਕਿਨ ਹੈ। ਇਸ ਬੁਨਿਆਦੀ ਨੁਕਤੇ ਉੱਤੇ ਕਮਜ਼ੋਰ ਕਦਾਮਤ ਪਸੰਦੀ ਬਿਲਕੁਲ ਨਾਕਾਬਲੇ ਕਬੂਲ ਹੈ। ਸੱਚਾਈ ਉੱਤੇ ਸਿਰਫ ਇੰਤਹਾਈ ਭਰੋਸੇ ਦੇ ਪਾਰੋਂ ਹੀ ਸਾਇੰਸੀ ਸਫਾਈ ਜਾਂ ਕੂਵਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜੇ ਬਿਮਾਰੀ ਸੱਚ ਹੈ ਜਾਂ ਸੱਚਾਈ ਦਾ ਖਿਆਲ ਹੈ ਤਾਂ ਤੁਸੀਂ ਬਿਮਾਰੀ ਨੂੰ ਬਰਬਾਦ ਨਹੀਂ ਕਰ ਸਕਦੇ, ਅਤੇ ਇਹਦੀ ਕੋਸ਼ਿਸ਼ ਕਰਨਾ ਵੀ ਮਜ਼ਹੀਕਾ ਖੇਜ਼ ਹੋਵੇਗਾ। ਅਤੇ ਫਿਰ ਬਿਮਾਰੀ ਅਤੇ ਗਲਤੀ ਦੀ ਦਰਜਾਬੰਦੀ ਕਰੋ, ਜਿਵੇਂ ਸਾਡੇ ਮਾਲਕ ਨੇ ਕੀਤਾ ਜਦੋਂ ਉਹਨੇ ਇੱਕ ਬਿਮਾਰ ਦੇ ਬਾਰੇ ਆਖਿਆ ਜਿਹਨੂੰ ਅਬਲੀਸ ਨੇ ਬੰਨਿਆ ਹੋਇਆ ਸੀ। ਅਤੇ ਇਨਸਾਨੀ ਅਕੀਦੇ ਉੱਤੇ ਅਮਲ ਕਰਦਿਆਂ ਹੋਏ ਸੱਚਾਈ ਦੀ ਉਸ ਹਯਾਤੀ ਬਖਸ਼ ਤਾਕਤ ਵਿੱਚ ਗਲਤੀ ਲਈ ਇੱਕ ਆਲਾ ਜ਼ਹਿਰ ਮਾਰ ਲੱਭੋ, ਜਿਹੜੀ ਤਾਕਤ ਅਜਿਹੇ ਕੈਦੀਆਂ ਲਈ ਕੈਦ ਦਾ ਬੂਆ ਖੋਲਦੀ ਅਤੇ ਬਦਨੀ ਅਤੇ ਇਖਲਾਕੀ ਤੌਰ 'ਤੇ ਕੈਦ ਤੋਂ ਆਜ਼ਾਦ ਕਰਦੀ ਹੈ। ਇਨਸਾਨ ਦੀਆਂ ਅਸਲੀਅਤਾਂ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਉਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਹੈ। ਰੱਬ ਨੇ ਇਨਸਾਨ ਨੂੰ ਜੰਮਿਆ, ਪੌਲੁਸ ਨੇ ਆਖਿਆ ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਹੈ ਉੱਥੇ ਆਜ਼ਾਦੀ ਹੈ। ਮੁਹੱਬਤ ਅਤੇ ਸੱਚਾਈ ਆਜ਼ਾਦ ਕਰਦੇ ਨੇ ਪਰ ਬਦੀ ਅਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਕ੍ਰਿਸਚਨ ਸਾਇੰਸ ਆਜ਼ਾਦੀ ਨੂੰ ਉੱਚਾ ਕਰਦੀ ਅਤੇ ਚੀਕਦੀ ਹੈ ਭਈ ਮੇਰੇ ਮਗਰ ਟੁਰੋ, ਬਿਮਾਰੀ ਪਾਪ ਅਤੇ ਮੌਤ ਦੇ ਬੰਧਨਾਂ ਤੋਂ ਬਚੋ। ਯਸੂ ਨੇ ਰਸਤਾ ਸਿੱਧਾ ਕੀਤਾ ਹੈ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਅਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਹੈ। ਮਾਦੀ ਹਿੱਸ ਦੇ ਵਹਿਮ ਨੇ, ਨਾ ਕਿ ਇਲਾਹੀ ਕਾਨੂੰਨ ਨੇ, ਤੁਹਾਨੂੰ ਬੰਨਿਆ ਹੋਇਆ ਹੈ। ਤੁਹਾਡੇ ਆਜ਼ਾਦ ਹਿੱਸਿਆਂ ਨੂੰ ਜਕੜਿਆ ਹੋਇਆ ਹੈ, ਤੁਹਾਡੀ ਸਲਾਹੀਅਤਾਂ ਨੂੰ ਫੜ ਕੇ ਰੱਖਿਆ ਹੈ, ਤੁਹਾਡੇ ਜਿਸਮ ਨੂੰ ਮਾੜਾ ਕੀਤਾ ਹੋਇਆ ਹੈ ਅਤੇ ਤੁਹਾਡੀ ਹਸਤੀ ਵਾਲੀ ਤਖਤੀ ਨੂੰ ਖਰਾਬ ਕਰਕੇ ਰੱਖਿਆ ਹੈ। ਸਾਇੰਸ ਤੋਂ ਮੁਤਹਰਕ ਇਤਮਾਦ ਇਸ ਸੱਚਾਈ ਵਿੱਚ ਲੁਕਿਆ ਹੈ ਕਿ ਸੱਚਾਈ ਅਸਲੀ ਹੈ ਅਤੇ ਗਲਤੀ ਗੈਰ ਹਕੀਕੀ ਹੈ। ਗਲਤੀ ਸੱਚਾਈ ਦੇ ਸਾਹਮਣੇ ਡਰਪੋ ਕੇ ਇਲਾਹੀ ਸਾਇੰਸ ਇਹਦੇ ਉੱਤੇ ਜ਼ੋਰ ਦਿੰਦੀ ਹੈ ਭਈ ਵੇਲਾ ਇਹ ਸਭ ਕੁਝ ਸਾਬਤ ਕਰੇਗਾ। ਸੱਚਾਈ ਅਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ ਅਤੇ ਸੱਚਾਈ ਫਿਰ ਵੀ ਵਾਜ਼ਹਤਰ ਹੁੰਦੀ ਜਾਵੇਗੀ, ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਹੈ। ਜੇ ਰੱਬ ਜਾਂ ਸੱਚਾਈ ਦੀ ਬਾਲਾਦਸਤੀ ਲਈ ਸਾਇੰਸ ਦੇ ਮਜ਼ਬੂਤ ਦਾਅਵੇ ਉੱਤੇ ਖਿਆਲ ਚੌਂਕ ਜਾਂਦੇ ਨੇ ਅਤੇ ਚੰਗਿਆਈ ਦੀ ਬਾਲਾਦਸਤੀ ਉੱਤੇ ਸ਼ੱਕ ਕਰਦੇ ਨੇ, ਤਾਂ ਕੀ ਸਾਨੂੰ ਇਹਦੇ ਉਲਟ ਬਦੀ ਦੇ ਜ਼ਬਰਦਸਤ ਦਾਅਵਿਆਂ ਉੱਤੇ ਹੈਰਾਨ ਹੋਣਾ, ਉਹਨਾਂ ਉੱਤੇ ਸ਼ੱਕ ਕਰਨਾ ਅਤੇ ਪਾਪ ਤੋਂ ਨਫ਼ਰਤ ਕਰਨ ਨੂੰ ਫਿਤਰੀ ਅਤੇ ਇਹਨੂੰ ਛੱਡ ਦੇਣ ਨੂੰ ਗੈਰ ਫਿਤਰੀ ਖਿਆਲ ਕਰਨਾ, ਬਦੀ ਨੂੰ ਹਮੇਸ਼ਾ ਮੌਜੂਦ ਅਤੇ ਚੰਗਿਆਈ ਨੂੰ ਗੈਰ ਮੌਜੂਦ ਖਿਆਲ ਨਹੀਂ ਕਰਨਾ ਚਾਹੀਦਾ। ਸੱਚਾਈ ਨੂੰ ਗਲਤੀ ਵਾਂਗਰ ਅਜੀਬ ਅਤੇ ਗੈਰ ਫਿਤਰੀ ਨਹੀਂ ਲੱਗਣਾ ਚਾਹੀਦਾ ਅਤੇ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਨਹੀਂ ਲੱਗਣਾ ਚਾਹੀਦਾ। ਬਿਮਾਰੀ ਨੂੰ ਤੰਦਰੁਸਤੀ ਵਾਂਗਰ ਬਖਾਲੀ ਨਹੀਂ ਦੇਣਾ ਚਾਹੀਦਾ। ਸਾਇੰਸ ਵਿੱਚ ਕੋਈ ਗਲਤੀ ਨਹੀਂ ਹੈ ਅਤੇ ਰੱਬ ਯਾਨੀ ਸਾਰੀਆਂ ਸ਼ਾਵਾਂ ਦੇ ਇਲਾਹੀ ਅਸੂਲ ਦੇ ਨਾਲ ਹਮਾਹੰਗ ਹੋਣ ਲਈ ਸਾਡੀਆਂ ਹਯਾਤੀਆਂ ਉੱਤੇ ਅਸਲੀਅਤ ਦੀ ਹੁਕਮਰਾਨੀ ਹੋਣੀ ਚਾਹੀਦੀ ਹੈ। ਇਨਸਾਨ ਦੀ ਗੁਲਾਮੀ ਠੀਕ ਨਹੀਂ ਹੈ। ਇਹ ਉਸ ਵੇਲੇ ਮੁੱਕ ਜਾਵੇਗੀ ਜਦੋਂ ਇਨਸਾਨ ਆਪਣੀ ਆਜ਼ਾਦੀ ਦੀ ਵਿਰਾਸਤ ਮਾਦੀ ਹਵਾਸ ਉੱਤੇ ਆਪਣੇ ਰੱਬ ਵੱਲੋਂ ਦਿੱਤੀ ਹੋਈ ਹਾਕਮੀਅਤ ਵਿੱਚ ਵੜ ਜਾਂਦਾ ਹੈ। ਫਾਨੀ ਲੋਕ ਇੱਕ ਦਿਨ ਕਾਦਰ ਮੁਤਲਕ ਦੇ ਨਾਂ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਹੈ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਹੈ ਅਤੇ ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੀ ਅਸਲੀਅਤ ਰੋਸ਼ਨੀ ਵਿੱਚ ਆਉਂਦੀ ਹੈ। ਸੱਚਾਈ ਹਮੇਸ਼ਾ ਫਤਿਹਮੰਦ ਰਹੀ ਹੈ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਣ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ, ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ, ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।